ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦਾ ਪਾਵਨ ਪਵਿੱਤਰ ਫਰਮਾਨ ਧੰਨ ਦੀਨ ਦੁਨੀ ਦੇ ਮਾਲਕ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰਾਂ ਦੀ ਮਹਿਮਾ ਭੱਟ ਸਾਹਿਬਾਨਾਂ ਨੇ ਕਰਦਿਆਂ ਹੋਇਆਂ ਫੁਰਮਾਇਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪ੍ਰਭ ਦਾਤਾ ਦਾ ਤਾਰ ਪਰਿਓ ਜਾਚਕ ਇਕ ਸ਼ਰਨਾ ਮਿਲੈ ਦਾਨ ਸੰਤ ਰੇਨ ਜਿਹ ਲਗ ਭਵਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ਼ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਫਰਮਾਇਆ, ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ, ਜਾ ਕੇ ਉਹ ਅੰਕਾਰ ਕੇ ਆਕਾਰ ਹੈ, ਨਾਨਾ ਪ੍ਰਕਾਰ ਸ੍ਰੀ ਮੁਖ ਸ਼ਬਦ ਗੁਰ ਸਿੱਖਣ ਸੁਣਾਏ ਹੈ, ਜਗ ਭੋਗ ਨਈ ਵੇਦ ਜਗਤ ਭਗਤ ਜਾਹੇ, ਅਸਨ ਬਸਨ ਗੁਰ ਸਿੱਖਣ ਲਡਾਏ ਹੈ, ਨਿਗਮ ਸਿਖਾਦਿਕ ਕਥਿਤ ਨੇਤ ਨੇਤ ਕਰ, ਪੂਰਨ ਬ੍ਰਹਮ ਗੁਰ ਸਿੱਖਣ ਲਿਖਾਏ ਹੈ। ਧੰਨ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਰਮਾਇਆ, ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਏ ਜਹ ਤਹਿ ਭਏ ਸਹਾਏ। ਐਸੇ ਦੀਨ ਦਿਆਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਵਿੱਚ ਗੁਰਮੁਖ ਦੀ ਤਸ਼ਬੀਹ ਹੰਸ ਦੇ ਨਾਲ ਦਿੰਦੇ ਹਨ, ਮਨਮੁਖ ਦੀ ਤਸ਼ਬੀਹ ਬਗਲੇ ਦੇ ਨਾਲ ਦਿੰਦੇ ਹਨ, ਔਰ ਜੋ ਸਤਿਗੁਰੂ ਹਨ ਉਸ ਨੂੰ ਮਾਨ ਸਰੋਵਰ ਦੇ ਨਾਲ ਉਸ ਦੀ ਇੱਕ ਪ੍ਰਕਾਰ ਦੇ ਨਾਲ ਤੁਲਨਾ ਕਰਦੇ ਹਨ ਕਿ ਗੁਰੂ ਅਤੇ ਗੁਰੂ ਦੀ ਸੰਗਤ ਮਾਨ ਸਰੋਵਰ ਦੀ ਤਰ੍ਹਾਂ ਹੈ ਤੇ ਜਿਹੜੇ ਗੁਰੂ ਕੇ ਸਿੱਖ ਸੰਤ ਹਨ ਉਹ ਹੰਸਾਂ ਦੀ ਤਰ੍ਹਾਂ ਹਨ। ਇਹਨਾਂ ਦਾ ਸੰਬੰਧ ਆਦਿ ਕਾਲ ਤੋਂ ਚੱਲਿਆ ਆ ਰਿਹਾ ਹੈ। ਜੇਕਰ ਆਪਾਂ ਆਖਦੇ ਹਾਂ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਫਿਰ ਇਹ ਵੀ ਕਹਿਣ ਦੇ ਵਿੱਚ ਕੋਈ ਗੁਰੇਜ ਨਹੀਂ ਹੈ ਕਿ ਜੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਤਾਂ ਐਸੇ ਐਸੇ ਗੁਰਸਿੱਖ ਵੀ ਹਨ ਜਿਨ੍ਹਾਂ ਦੀ ਤੁਲਨਾ ਪੁਰਾਤਨ ਗੁਰਸਿੱਖਾਂ ਦੇ ਨਾਲ ਕੀਤੀ ਜਾ ਸਕਦੀ ਹੈ, ਕਿਉਂਕਿ ਸੰਬੰਧ ਆਦਿ ਕਾਲ ਦਾ ਚੱਲਿਆ ਆ ਰਿਹਾ ਹੈ। ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਇਹ ਧੁਰ ਤੋਂ ਸਾਂਝ ਚੱਲੀ ਆ ਰਹੀ ਹੈ, ਜੇ ਮਾਨ ਸਰੋਵਰ ਹੈ ਤਾਂ ਹੰਸ ਹੈ, ਜੇ ਹੰਸ ਹਨ ਤਾਂ ਮਾਨ ਸਰੋਵਰ ਹੈ, ਜੇ ਗੁਰੂ ਹੈ ਤਾਂ ਸਿੱਖ ਹਨ, ਜੇ ਸਿੱਖ ਹਨ ਤਾਂ ਗੁਰੂ ਹੈ। ਇਹ ਆਦਿ ਕਾਲ ਦੀ ਸਾਂਝ ਹੈ। ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਪਾਰੋ ਜੀ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਪਰਮਹੰਸ ਦੇ ਦਰਸ਼ਨ ਕਰਾਓ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਆਖਣ ਲੱਗੇ ਕਿ ਇਸ ਤਰ੍ਹਾਂ ਦਰਸ਼ਨ ਕਰਨ ਦੇ ਨਾਲ ਕੋਈ ਨਹੀਂ ਹੋਵੇਗਾ ਜਿੰਨਾ ਚਿਰ ਤੱਕ ਉੱਚੀ ਭਾਵਨਾ ਨਾ ਹੋਵੇ, ਉੱਚਾ ਜੀਵਨ ਨਾ ਹੋਵੇ। ਜੇਕਰ ਤਾਂ ਸਮਝ ਪੈ ਜਾਵੇ ਫੇਰ ਤਾਂ ਬਹੁਤ ਕੁਝ ਹੈ, ਜੇ ਨਾ ਪਵੇ ਫਿਰ ਕੁਝ ਵੀ ਨਹੀਂ ਹੈ। ਕੀਮਤੀ ਵਸਤੂਆਂ ਦਾ ਇਹੀ ਹਾਲ ਹੋਇਆ ਕਰਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਨਾਭੇ ਦੇ ਰਾਜੇ ਨੇ ਆਖਿਆ ਸੀ ਨਾ ਹੀਰਾ ਸਿੰਘ ਨੇ ਕਿ ਮੈਨੂੰ ਇੱਕ ਚੌਂਕੜੇ ਦੇ ਵਿੱਚ ਕੋਈ ਅਖੰਡ ਪਾਠ ਸਰਵਣ ਕਰਵਾਵੇ, ਕੋਈ ਕਰ ਸਕਦਾ ਹੈ ਤਾਂ ਦੱਸੇ। ਭਾਈ ਕਾਨ ਸਿੰਘ ਜੀ ਨਾਭਾ ਦੇ ਪਿਤਾ ਨੇ ਆਖਿਆ ਨਰਾਇਣ ਸਿੰਘ ਨੇ ਕਿ ਮੈਂ ਕਰਾਂਗਾ, ਪਰ ਜੇ ਕੋਈ ਕੋਈ ਸੁਣਨ ਵਾਲਾ ਹੋਵੇ। ਉਹਨੇ ਆਖਿਆ ਕਿ ਮੈਂ ਸੁਣਾਂਗਾ, ਉਸ ਨੇ ਇੱਕ ਚੌਂਕੜੇ ਦੇ ਵਿੱਚ ਨਾਰਾਇਣ ਸਿੰਘ ਜੀ ਨੇ ਕੀਤਾ, ਹੀਰਾ ਸਿੰਘ ਜੀ ਨੇ ਸਰਵਣ ਕੀਤਾ। ਫਿਰ ਕਦਰਦਾਨੀ ਇਸ ਤਰ੍ਹਾਂ ਦੀ ਪਾਈ ਕਿ ਨਾਰਾਇਣ ਸਿੰਘ ਜੀ ਨੂੰ ਪਾਲਕੀ ਦੇ ਵਿੱਚ ਬਿਠਾਇਆ, ਆਪ ਕੁਹਾਰ ਨੂੰ ਪਰੇ ਹਟਾ ਕੇ ਆਪ ਪਾਲਕੀ ਨੂੰ ਮੋਢਾ ਦਿੱਤਾ। ਮਹਾਰਾਜ ਆਖਣ ਲੱਗੇ, ਜੋ ਮਹਾਂਪੁਰਸ਼ ਜੋ ਸਤ ਪੁਰਸ਼ ਹਨ ਉਹਨਾਂ ਦੀ ਕਦਰਦਾਨੀ ਕਰਨ ਵਾਲੇ ਬਹੁਤ ਘੱਟ ਹੁੰਦੇ ਹਨ, ਸਮਝ ਨਹੀਂ ਹੋਇਆ ਕਰਦੀ ਹੈ, ਅਸੀਂ ਤੁਹਾਨੂੰ ਹੀ ਪਰਮਹੰਸ ਬਣਾ ਦਿੰਦੇ ਹਾਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਗੁਰਮਤ ਦਾ ਉਪਦੇਸ਼ ਜੋ ਸੀ ਉਹ ਦ੍ਰਿੜ ਕਰਵਾਇਆ, ਸਮਝਾਉਣਾ ਕੀਤਾ, ਦੀਖਿਆ ਦਿੱਤੀ, ਸਿੱਖਿਆ ਦਿੱਤੀ। ਕਿਉਂਕਿ ਜਿਹੜੀ ਗੁਰੂ ਦੀ ਸਿੱਖਿਆ ਹੈ ਇਹ ਸਿੱਖ ਵਾਸਤੇ ਵਾੜ ਦੀ ਤਰ੍ਹਾਂ ਹੋਇਆ ਕਰਦੀ ਹੈ, ਜਿਵੇਂ ਵਾੜ ਦੇ ਵਿੱਚ ਖੇਤੀ ਪਲ ਜਾਂਦੀ ਹੈ, ਇਸੇ ਤਰ੍ਹਾਂ ਜੇਕਰ ਗੁਰੂ ਦੀ ਸਿੱਖਿਆ ਦੀ ਵਾੜ ਲੱਗੀ ਰਹੇ, ਗੁਰੂ ਦੀਆਂ ਰਹਿਤਾਂ ਦੀ ਵਾੜ ਲੱਗੀ ਰਹੇ, ਇੱਕ ਦਿਨ ਗੁਰਸਿੱਖ ਉੱਚੀ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਜੇ ਰਹਿਤਾਂ ਦੀ ਵਾੜ ਟੁੱਟ ਜਾਵੇ ਫਿਰ ਇਸ ਦਾ ਉੱਚੀ ਅਵਸਥਾ ਤੇ ਜਾਣਾ ਔਖਾ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਿਆ ਵੀ ਦਿੱਤੀ ਅਤੇ ਦੀਖਿਆ ਵੀ ਦਿੱਤੀ, ਭਾਈ ਪਾਰੋ ਜੀ ਨੇ ਉਸ ਦੀ ਕਮਾਈ ਕੀਤੀ। ਔਰ ਕਹਿੰਦੇ ਫਿਰ ਸਤਿਗੁਰਾਂ ਦੀ ਬਹੁਤ ਭਾਰੀ ਕਿਰਪਾ ਦੇ ਪਾਤਰ ਬਣ ਗਏ। ਸਮਾਂ ਆਇਆ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਿਮਾ ਦੇ ਮਾਲਕ ਜਦ ਗੁਰਤਾ ਗੱਦੀ ਤੇ ਉੱਪਰ ਬਿਰਾਜਮਾਨ ਹੋਏ, ਇਹ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੇ ਰਹੇ ਭਾਈ ਪਾਰੋ ਜੀ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰਸਿੱਖਾਂ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ, ਭਾਈ ਪਾਰੋ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ, ਡੱਲੇ ਵਾਸੀ ਸੰਗਤ ਭਾਰੀ। ਡੱਲੇ ਦੀ ਬਹੁਤ ਸਾਰੀ ਸੰਗਤ ਸੀ ਜਿਹੜੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀ ਹੋਈ ਸੀ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦਿਨ ਕਿਰਪਾ ਦੇ ਘਰ ਦੇ ਵਿੱਚ ਆ ਕੇ ਬਚਨ ਕੀਤਾ, ਭਾਈ ਪਾਰੋ ਜੀ ਤੁਹਾਡੇ ਵਿੱਚ ਅਤੇ ਮੇਰੇ ਵਿੱਚ ਹੁਣ ਕੋਈ ਭੇਦ ਨਹੀਂ ਰਹਿ ਗਿਆ ਹੈ, ਫਰਕ ਨਹੀਂ ਰਹਿ ਗਿਆ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਭਾਈ ਗੁਰਦਾਸ ਸਾਹਿਬ ਜੀ ਦੇ ਵਚਨ ਵੀ ਆਉਂਦੇ ਹਨ, ਦੁਇਦ ਅੱਖੀ ਆਖੀਅਨ ਇੱਕ ਦਰਸ਼ਨ ਦਿਸੈ। ਕਹਿੰਦੇ ਜਿਵੇਂ ਅੱਖਾਂ ਦੋ ਹਨ ਪਰ ਜੋਤਾਂ ਵਿੱਚ ਦੋ ਨਹੀਂ ਹਨ, ਜੋਤ ਵਿੱਚ ਇੱਕ ਹੀ ਹੁੰਦੀ ਹੈ। ਦੁਇਦ ਕੰਨ ਵਖਾਣੀਅਨ ਇੱਕ ਸ਼ਬਦ ਸਲਿਸੈ। ਕਹਿੰਦੇ ਕੰਨ ਦੋ ਹਨ ਪਰ ਸਰੋਤਾਂ ਵਿੱਚ ਦੋ ਨਹੀਂ ਹੋਇਆ ਕਰਦੀਆਂ, ਸੁਣਨ ਦੀ ਸ਼ਕਤੀ ਇੱਕੋ ਹੀ ਹੈ। ਦੁਇਦ ਨਦੀ ਕਿਨਾਰਿਆਂ ਪਾਰਾ ਵਾਰ ਨਾ ਤਿਸੈ, ਗੁਰ ਚੇਲਾ ਚੇਲਾ ਗੁਰੂ ਸਮਝਾਏ ਕਿਸੈ। ਇੱਕ ਐਸਾ ਸਮਾਂ ਆਉਂਦਾ ਹੈ ਜਿਸ ਵਕਤ ਫਿਰ ਗੁਰੂ ਵਿੱਚ ਅਤੇ ਸਿੱਖ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦ ਨਹੀਂ ਰਹਿ ਜਾਂਦਾ ਹੈ, ਪਰ ਮਰਯਾਦਾ ਦੇ ਰੂਪ ਦੇ ਵਿੱਚ ਗੁਰੂ ਗੁਰੂ ਹੀ ਹੈ, ਸਿੱਖ ਸਿੱਖ ਹੀ ਹੈ। ਸਿੱਖ ਕਦੇ ਵਾਸਤੇ ਵੀ ਗੁਰੂ ਦੀ ਬਰਾਬਰੀ ਨਹੀਂ ਕਰਦਾ ਹੈ। ਭਾਈ ਪਾਰੋ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੁਮ ਕੋ ਭਾਵੈ, ਹਮਕੋ ਸਿੱਖੀ ਹੀ ਬਣਿਆ ਵੇ। ਇਹ ਗੁਰਗੱਦੀ ਤੁਹਾਨੂੰ ਮੁਬਾਰਕ ਹੈ, ਸਾਨੂੰ ਤੁਸੀਂ ਸਿੱਖੀ ਦੀ ਦਾਤ ਦੇ ਦਿੱਤੀ ਹੈ। ਇਹ ਕੋਈ ਛੋਟੀ ਦਾਤ ਨਹੀਂ ਹੈ, ਬਹੁਤ ਵੱਡੀ ਦਾਤ ਹੈ, ਸਿੱਖੀ ਦੀ ਦਾਤ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਨਖ ਸਿੱਖ ਲਓ ਸਗਲ ਅੰਗ, ਰੋਮ ਰੋਮ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ। ਕਹਿੰਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮ ਰੋਮ ਕੱਟ ਕੇ ਗੁਰਸਿੱਖਾਂ ਤੋਂ ਸਦਕੇ ਕਰ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਸਿੱਖੀ ਮਿਲ ਗਈ। ਅਗਨ ਜਰਾਏ ਫੁੱਨ ਪੀਸਨ ਪਿਸਾਏ ਤਾਹੇ ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਐ। ਕਹਿੰਦੇ ਫਿਰ ਉਹ ਟੁਕੜਿਆਂ ਨੂੰ ਅੱਗ ਦੇ ਵਿੱਚ ਸਾੜ ਕੇ ਉਹਨਾਂ ਦੀ ਸਵਾਹ ਜਿਹੜੀ ਹੈ ਕਹਿੰਦੇ ਹਵਾ ਆਵੇ ਉਡਾ ਕੇ ਉਸ ਪਾਸੇ ਲੈ ਜਾਵੇ। ਜਤ ਕਤ ਸਿੱਖ ਪੱਗ ਧਾਰੇ ਗੁਰ ਪੰਥ ਪ੍ਰਾਤ ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ। ਤਿਹ ਪਦ ਪਾਦਕ ਚਰਨ ਲਿਵ ਲਾਗੀ ਰਹੈ ਦਇਆ ਕੇ ਦਇਆਲ ਮੋਹਿ ਪਤਤ ਉਧਾਰੀਐ। ਕਹਿੰਦੇ ਹੇ ਦਿਆਲੂ ਹੇ ਕਿਰਪਾਲੂ ਸਤਿਗੁਰੂ ਜੀ ਮੇਰੇ ਤੇ ਐਸੀ ਕਿਰਪਾ ਕਰੋ ਗੁਰਸਿੱਖਾਂ ਦੀ ਬਰਕਤ ਦਾ ਸਦਕਾ ਮੇਰੇ ਪਤਤ ਦਾ ਵੀ ਉਧਾਰ ਹੋ ਜਾਵੇ ਮੇਰੀ ਵੀ ਕਲਿਆਣ ਹੋ ਜਾਵੇ। ਉਹਨਾਂ ਦੇ ਚਰਨਾਂ ਦੇ ਵਿੱਚ ਮੇਰੇ ਸਰੀਰ ਦੀ ਖਾਕ ਬਣ ਕੇ ਵਿਛ ਜਾਵੇ। ਫਰੀਦਾ ਥੀਓ ਪਵਾਹੀ ਦੱਬ ਬਾਬਾ ਫਰੀਦ ਜੀ ਕਹਿੰਦੇ ਮੇਰੇ ਸਰੀਰ ਦੀ ਦੱਬ ਬਣ ਜਾਵੇ। ਜੇ ਸਾਈ ਲੋੜ ਹੈ ਸਭ ਇੱਕ ਛਿਜੇ ਬਿਆ ਲਤਾੜੀਐ ਤਾਂ ਸਾਈ ਦੇ ਦਰ ਵਾੜੀਐ। ਕਹਿੰਦੇ ਕਿਧਰੇ ਮੈਂ ਵੀ ਉਹਨਾਂ ਦੇ ਚਰਨਾਂ ਦੇ ਨਾਲ ਚੰਬੜ ਕੇ ਸਾਈ ਦੇ ਘਰ ਤੱਕ ਅੱਪੜ ਜਾਵਾਂ। ਕਿਤਨਾ ਵੱਡਾ ਆਦਰ ਕੀਤਾ ਹੈ ਕਿਤਨਾ ਵੱਡਾ ਸਨਮਾਨ ਕੀਤਾ ਹੈ ਗੁਰਸਿੱਖ ਦਾ। ਧੰਨ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਆਨੰਦ ਲਾਲ ਜੀ ਨੂੰ ਆਖਦੇ ਹਨ ਭਾਈ ਆਨੰਦ ਲਾਲ ਅਸੀਂ ਤੁਹਾਡੇ ਤੇ ਪ੍ਰਸੰਨ ਹਾਂ ਕੁਝ ਮੰਗੋ। ਭਾਈ ਆਨੰਦ ਲਾਲ ਜੀ ਕਹਿੰਦੇ ਜਦ ਨਵੇਂ ਨਵੇਂ ਆਏ ਸੀ ਬੜੀਆਂ ਮੰਗਾਂ ਲੈ ਕੇ ਆਏ ਸੀ ਪਰ ਹੁਣ ਤੁਹਾਡੀ ਕਿਰਪਾ ਦੇ ਨਾਲ ਹਿਰਦਾ ਅਮੰਗ ਹੋ ਗਿਆ ਹੈ ਹੁਣ ਕੋਈ ਖਾਹਿਸ਼ ਨਹੀਂ ਰਹੀ ਹੈ। ਨਹੀਂ ਆਨੰਦ ਲਾਲ ਅਸੀਂ ਫਿਰ ਵੀ ਕੁਝ ਦੇਣਾ ਚਾਹੁੰਦੇ ਹਾਂ। ਹੁਣ ਭਾਈ ਆਨੰਦ ਲਾਲ ਜੀ ਮੰਗ ਕਰਦੇ ਹਨ ਖਾਕ ਕਦਮਸ ਰੋਸ਼ਨੀਏ ਦਿਲੇ ਕਰਦ। ਕਹਿੰਦੇ ਹੇ ਸਤਿਗੁਰੂ ਜੇ ਤਰੁੱਠੇ ਹੋ ਨਾ ਤਾਂ ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਮੈਨੂੰ ਧੂੜ ਦੇ ਦਿਓ ਜਿਹੜੇ ਚਰਨ ਤੁਹਾਡੇ ਘਰ ਵੱਲ ਨੂੰ ਰੋਜ਼ ਚੱਲ ਚੱਲ ਕੇ ਜਾਂਦੇ ਹਨ। ਕਿੰਨਾ ਵੱਡਾ ਸਨਮਾਨ ਕੀਤਾ ਗਿਆ ਹੈ ਫਿਰ ਵੀ ਕੋਈ ਸਮਝ ਵੀ ਸਿੱਖੀ ਦਾ ਰੁਤਬਾ ਸ਼ਾਇਦ ਛੋਟਾ ਹੈ ਕੋਈ ਗੁਰੂ ਬਣਨ ਦੀ ਕੋਸ਼ਿਸ਼ ਕਰੇ ਤਾਂ ਉਹਦੀ ਭੁੱਲ ਹੋਵੇਗੀ। ਸਤਿਗੁਰਾਂ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰ ਪੂਰਾ। ਹੋ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੂੰਦੇਰੋ। ਜਿਵੇਂ ਤਾਣਾ ਅਤੇ ਪੇਟਾ ਇੱਕ ਹੀ ਹੋ ਜਾਂਦੇ ਹਨ ਨਾ ਫਿਰ ਕੋਈ ਮਾਈ ਦਾ ਲਾਲ ਨਹੀਂ ਦੱਸ ਸਕਦਾ ਵੀ ਇਹ ਤਾਣੇ ਵਾਲਾ ਧਾਗਾ ਹੈ ਇਹ ਪੇਟੇ ਵਾਲਾ ਹੈ ਜਦੋਂ ਇੱਕ ਹੋ ਜਾਂਦੇ ਹਨ ਫਿਰ ਨਹੀਂ ਪਤਾ ਚੱਲਦਾ। ਬੂੰਦ ਸਾਗਰ ਦੇ ਵਿੱਚ ਮਿਲ ਕੇ ਸਾਗਰ ਦਾ ਹੀ ਰੂਪ ਹੋ ਜਾਂਦੀ ਹੈ ਸਿੱਖ ਗੁਰੂ ਦੇ ਨਾਲ ਮਿਲ ਕੇ ਗੁਰੂ ਦਾ ਰੂਪ ਹੋ ਜਾਂਦਾ ਹੈ ਕੋਈ ਭੇਦ ਨਹੀਂ ਰਹਿ ਜਾਂਦਾ ਹੈ। ਯਾ ਮੈਂ ਰੰਚਨਾ ਮਿਥਿਆ ਭਾਖੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਬਚਨ ਕੀਤਾ ਸੀ ਅੱਗੇ ਚੱਲ ਕਰ ਹੋਏ ਬਖਿਆਤਾ ਤੁਮਰੋ ਗ੍ਰਹਿ ਗੁਰ ਘਰ ਕੋ ਨਾਤਾ। ਕਹਿੰਦੇ ਤੁਹਾਡੇ ਘਰ ਦਾ ਗੁਰੂ ਘਰ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਗਟ ਹੀ ਪੱਕਾ ਰਿਸ਼ਤਾ ਜੁੜ ਜਾਵੇਗਾ ਪੱਕਾ ਸੰਬੰਧ ਜੁੜ ਜਾਵੇਗਾ। ਤੋ ਸਾਧ ਸੰਗਤ ਜੀ ਮਾਤਾ ਦਮੋਦਰੀ ਜੀ ਜੋ ਸਨ ਉਹ ਭਾਈ ਪਾਰੋ ਜੀ ਦੇ ਅੰਸ ਬੰਸ਼ ਦੇ ਵਿੱਚੋਂ ਸਨ, ਉਹਨਾਂ ਦੇ ਪਰਿਵਾਰ ਵਿੱਚੋਂ ਸਨ। ਇਧਰੋਂ ਗੁਰੂ ਨਾਨਕ ਦੇ ਘਰ ਵੱਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਨ। ਸਤਿਗੁਰਾਂ ਦਾ ਸੰਬੰਧ ਮਾਤਾ ਦਮੋਦਰੀ ਜੀ ਦੇ ਨਾਲ ਜੋ ਰਿਸ਼ਤਾ ਸੀ ਜੁੜਨਾ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਮਾਨਸਰ ਹੰਸ ਸਾਧ ਸੰਗਤ ਪਰਮ ਹੰਸ। ਕਹਿੰਦੇ ਮਾਨ ਸਰੋਵਰ ਤੇ ਹੰਸ ਰਹਿੰਦੇ ਹਨ ਸਾਧ ਸੰਗਤ ਦੇ ਵਿੱਚ, ਪਰਮ ਹੰਸ ਰਹਿੰਦੇ ਹਨ। ਵੱਡੀ ਪਦਵੀ ਦਿੱਤੀ ਹੈ, ਧਰਮ ਤੁਜਾ ਧਰਮਸ਼ਾਲ ਚੱਲ ਆਵਹੀ ਉਤ ਮੁਕਤਾਹਲ ਆਹਾਰ ਔਰ ਦੁਤੀਆ ਨਾਸਤ ਇਤ ਗੁਰ ਸ਼ਬਦ ਸੁਰਤ ਲਿਵ ਲਾਵਹੀ ਉਤ ਖੀਰ ਨੀਰ ਨਿਰਵਾਰੂ ਕੈ ਨਿਬਾਨੀਅਤ ਇਤ ਗੁਰਮਤ ਦੁਰਮਤ ਸਮਝਾਵਹੀ ਇਤ ਬਗ ਹੰਸ ਬੰਸ ਦੁਬਦਾ ਨਾ ਮੇਟ ਸਕੈ ਉਤ ਕਾਗ ਪਾਗ ਸਮ ਰੂਪ ਕੈ ਮਿਲਾਵਹੀ। ਕਹਿੰਦੇ ਹੰਸ ਮੋਤੀ ਚੁਗਦੇ ਹਨ, ਜਿਹੜੇ ਗੁਰਸਿੱਖ ਪਰਮ ਹੰਸ ਹਨ ਉਹ ਗੁਰੂ ਦੀ ਮਤ ਦੇ ਮੋਤੀ ਚੁਗਦੇ ਹਨ, ਗੁਰਮਤ ਨੂੰ ਧਾਰਨ ਕਰਦੇ ਹਨ। ਹੰਸ ਦੁੱਧ ਅਤੇ ਪਾਣੀ ਨੂੰ ਨਿਖੇੜਦੇ ਹਨ, ਜਿਹੜੇ ਗੁਰਮੁਖ ਹੰਸ ਹਨ ਦੁਰਮਤ ਅਤੇ ਗੁਰਮਤ ਦਾ ਨਿਖੇੜਾ ਕਰ ਦਿੰਦੇ ਹਨ। ਅਖੀਰ ਦੇ ਵਿੱਚ ਜਾ ਕੇ ਵਿਸ਼ੇਸ਼ਤਾ ਦਰਸਾਈ ਹੈ, ਕਹਿੰਦੇ ਮਾਨ ਸਰੋਵਰ ਤੇ ਕਿਧਰੇ ਬਗਲਾ ਵੀ ਚੱਲਿਆ ਜਾਵੇ ਉਹ ਵੀ ਹੰਸ ਨਹੀਂ ਬਣਦਾ ਹੈ, ਪਰ ਗੁਰੂ ਦੀ ਸਤ ਸੰਗਤ ਦੇ ਵਿੱਚ ਕਿਧਰੇ ਕਾਂ ਵੀ ਆ ਜਾਵੇ ਨਾ ਉਹ ਵੀ ਹੰਸ ਹੋ ਜਾਂਦਾ ਹੈ। ਇਹ ਮੂਲ ਰੂਪ ਦੇ ਵਿੱਚ ਬਿਰਤੀਆਂ ਦੇ ਨਾਮ ਹਨ। ਕਈ ਬੰਦਿਆਂ ਨੂੰ ਦੇਖ ਕੇ ਸਮਾਜ ਦੇ ਲੋਕ ਕਹਿ ਦਿੰਦੇ ਹਨ ਐਵੇਂ ਫਾਲਤੂ ਬੋਲੀ ਜਾਂਦਾ ਹੈ, ਕੌੜੇ ਬੋਲ ਬੋਲਦਾ ਹੈ, ਫਿੱਕੇ ਬੋਲਦਾ ਹੈ, ਨਿਰਾ ਹੀ ਕਾਂ ਦੀ ਤਰ੍ਹਾਂ ਹੈ। ਕਈਆਂ ਦੇ ਤਰਜੇ ਜ਼ਿੰਦਗੀ ਨੂੰ ਦੇਖ ਕੇ ਸੰਸਾਰ ਦੇ ਲੋਕ ਕਹਿ ਦਿੰਦੇ ਹਨ ਵੀ ਨਿਰਾ ਹੰਸ ਦੀ ਤਰ੍ਹਾਂ ਹੈ, ਗੁਰਮੁਖ ਹੈ। ਇਹ ਮਨੁੱਖ ਦੀ ਤਰਜੇ ਜ਼ਿੰਦਗੀ ਹੁੰਦੀ ਹੈ। ਸੰਗਤ ਦੇ ਵਿੱਚ ਆ ਕੇ ਕਹਿੰਦੇ ਜਿਹੜੇ ਕਾਂ ਦੀ ਤਰ੍ਹਾਂ ਹਨ ਨਾ, ਮੈਲੀ ਬਿਰਤੀ ਵਾਲੇ, ਭੈੜੀ ਬਿਰਤੀ ਵਾਲੇ, ਉਹ ਵੀ ਹੰਸ ਹੋ ਜਾਂਦੇ ਹਨ। ਸੰਗਤ ਦੀ ਫਿਰ ਰੰਗਤ ਚੜ ਜਾਂਦੀ ਹੈ। ਨਰਿੰਦਰ ਸਿੰਘ ਸੋਚ ਇੱਕ ਹੋਏ ਹਨ, ਬੜੇ ਕਮਾਲ ਦੇ ਲੇਖਕ, ਸਾਧੂ ਲੇਖਕ ਹੋਏ ਹਨ। ਉਹਨਾਂ ਨੇ ਬਚਨ ਲਿਖਿਆ ਹੈ, ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਸੁਧਾ ਸਰ ਦੇ ਹੰਸ। ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਾਂ ਤਾਂ ਆਪਣੀ ਨਗਰੀ ਦੇ ਵਿੱਚ ਆਪ ਹੀ ਪਰਮ ਹੰਸਾਂ ਨੂੰ ਪੈਦਾ ਕਰ ਲੈਂਦੇ ਹਨ ਜਾਂ ਫਿਰ ਦੂਰ ਦੁਰਾਡੇ ਤੋਂ ਬੁਲਾ ਲੈਂਦੇ ਹਨ। ਸਤਿਗੁਰਾਂ ਦੇ ਘਰ ਦੇ ਵਿੱਚ ਕਦੇ ਵਾਸਤੇ ਕੋਈ ਕਾਲ ਨਹੀਂ ਪਿਆ ਹੈ, ਕਦੇ ਕਮੀ ਨਹੀਂ ਹੋਈ ਹੈ। ਬਸ ਇਹ ਹੈ ਵੀ ਜਿਸ ਤਰ੍ਹਾਂ ਦੀ ਕੋਈ ਬਿਰਤੀ ਲੈ ਕੇ ਆਉਂਦਾ ਹੈ ਉਹਨੂੰ ਉਸੇ ਤਰ੍ਹਾਂ ਦਾ ਇਹਦੇ ਮਿਲਾਪ ਹੋ ਜਾਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ, ਜਿਵੇਂ ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਵੀ ਫਰਮਾਇਆ ਹੈ, ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਧਰੇ ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਜੇ ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆ ਜਾਣ, ਜਿਸ ਤਰ੍ਹਾਂ ਸਾਧ ਸੰਗਤ ਜੀ ਬੀਬੀ ਰਜਨੀ ਦੇ ਪਤੀ ਨੇ ਦੇਖਿਆ ਸੀ ਨਾ ਵੀ ਕਾਂ ਜਿਹੜੇ ਹਨ ਉਹ ਚੁੱਭੀ ਲਗਾ ਕੇ ਚਿੱਟੇ ਹੰਸ ਬਣ ਬਣ ਕੇ ਉੱਡੀ ਜਾਂਦੇ ਹਨ, ਕਿਉਂ ਨਾ ਹੋਵੇ ਮੈਂ ਵੀ ਵਿੱਚ ਚੁੱਭਾ ਲਗਾਵਾਂ। ਉਹਨੇ ਚੁੱਭਾ ਲਗਾਇਆ ਸਾਧ ਸੰਗਤ ਜੀ, ਉਹ ਵੀ ਨੌ ਬਰ ਨੌ ਹੋ ਗਿਆ। ਸਤਿਗੁਰਾਂ ਦੇ ਘਰ ਦੇ ਵਿੱਚ ਹਮੇਸ਼ਾ ਕਲਾ ਵਰਤਦੀ ਰਹਿੰਦੀ ਹੈ, ਕਦੇ ਵਾਸਤੇ ਬੰਦ ਨਹੀਂ ਹੁੰਦੀ ਹੈ। ਇਸ ਕਰਕੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਲੜੀਵਾਰ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦੇ ਵਿੱਚ ਉਚਾਰਨ ਕਰਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਦੂਸਰੇ ਤਾਲ ਦੇ ਵਿੱਚ ਮਹਾਰਾਜ ਜੀ ਵੱਲੋਂ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਹੈ। ਅੱਠ ਪਦਿਆਂ ਵਾਲਾ ਇਹ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਅਸ਼ਟਪਦੀਆਂ। ਆਰੰਭ ਦੇ ਵਿੱਚ ਮੂਲ ਮੰਗਲ ਕਰਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਪ੍ਰਾਪਤੀ ਦਾ ਸਾਧਨ ਦੱਸਦੇ ਹਨ, ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਪਰਿਪੂਰਨ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਗੁਰ ਸਾਗਰ ਰਤਨੀ ਭਰਪੂਰੇ,
ਗੁਰੂ ਸਾਗਰ ਦੀ ਤਰ੍ਹਾਂ ਹੈ, ਸਮੁੰਦਰ ਦੀ ਤਰ੍ਹਾਂ ਹੈ, ਮਾਨ ਸਰੋਵਰ ਦੀ ਤਰ੍ਹਾਂ ਹੈ, ਜੋ ਸ਼ੁਭ ਗੁਣਾਂ ਰੂਪੀ ਰਤਨਾਂ ਦੇ ਨਾਲ ਨੱਕਾ ਨੱਕ ਭਰਿਆ ਹੋਇਆ ਹੈ।
ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ,
ਜੋ ਸੰਤ ਗੁਰਸਿੱਖ ਹਨ ਉਹ ਕਹਿੰਦੇ ਇਸ ਸਾਗਰ ਤੋਂ ਨਾਮ ਅੰਮ੍ਰਿਤ ਰੂਪ ਜਿਹੜਾ ਚੋਗ ਹੈ ਉਹ ਚੁਗਦੇ ਰਹਿੰਦੇ ਹਨ, ਕਦੇ ਵਾਸਤੇ ਅੰਨ ਮਤ ਦੇ ਵਿੱਚ ਦੂਰ ਨਹੀਂ ਜਾਂਦੇ ਹਨ, ਕਦੇ ਉਹ ਇੱਥੋਂ ਪਾਸੇ ਨਹੀਂ ਹੁੰਦੇ ਹਨ। ਜਿਸ ਤਰ੍ਹਾਂ ਹੋਰ ਹੋਰ ਮਤ ਮਤਾਂਤਰਾਂ ਦੇ ਵਿੱਚ ਭਟਕਣਾ ਜਾਂ ਹੋਰ ਹੋਰ ਤ੍ਰਿਸ਼ਨਾ ਵਾਸ਼ਨਾ ਦੇ ਵਿੱਚ ਭਟਕਣਾ, ਇਸ ਤਰ੍ਹਾਂ ਉਹ ਪਾਸੇ ਨਹੀਂ ਜਾਂਦੇ ਹਨ, ਹਮੇਸ਼ਾ ਹਜ਼ੂਰੀ ਦੇ ਵਿੱਚ ਰਹਿੰਦੇ ਹਨ। ਭਾਵੇਂ ਗੁਰੂ ਦੇ ਕੋਲ ਰਹਿਣ, ਭਾਵੇਂ ਗੁਰੂ ਤੋਂ ਦੂਰ ਹੋਣ, ਇੱਥੇ ਸਰੀਰ ਦੀ ਨੇੜਤਾ ਦੀ ਜਾਂ ਸਰੀਰ ਦੀ ਦੂਰੀ ਦੀ ਗੱਲ ਨਹੀਂ ਹੈ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੈ ਲਾਈਆ, ਇਕਨਾਂ ਨੂੰ ਸਤਿਗੁਰੂ ਆਪਣੀ ਹਜ਼ੂਰੀ ਦੇ ਵਿੱਚ ਰੱਖਦੇ ਹਨ, ਇਕਨਾਂ ਨੂੰ ਹੋਰ ਹੋਰ ਸੇਵਾਵਾਂ ਦੇ ਵਿੱਚ ਲਾ ਕੇ ਰੱਖਦੇ ਹਨ। ਮਨ ਕਰਕੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਰਹਿੰਦੇ ਹਨ।
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ,
ਹਰੀ ਨਾਮ ਦੀ ਰਸ ਦੀ ਚੋਗ ਨੂੰ ਚੁਗਦੇ ਹਨ, ਜੋ ਕਹਿੰਦੇ ਪ੍ਰਭੂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ,
ਇਸ ਗੁਰੂ ਰੂਪੀ ਸਤਸੰਗਤ ਰੂਪੀ ਸਰੋਵਰ ਦੇ ਵਿੱਚੋਂ ਜਿਹੜੇ ਗੁਰਸਿੱਖ ਹੰਸ ਹਨ, ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ।
ਕਿਆ ਬਗ ਬੱਪੜਾ ਛੱਪੜੀ ਨਾਏ,
ਦੂਸਰੇ ਪਾਸੇ ਮਨਮੁਖ ਦੀ ਗੱਲ ਕਰਦੇ ਹਨ, ਕਹਿੰਦੇ ਜਿਹੜਾ ਵਿਚਾਰਾ ਬਗਲਾ ਹੈ ਉਹ ਛੱਪੜੀ ਦੇ ਉੱਪਰ ਨਹਾਉਂਦਾ ਫਿਰਦਾ ਹੈ, ਜਿਹੜੇ ਛੋਟੀਆਂ ਮੋਟੀਆਂ ਸ਼ਕਤੀਆਂ ਲੈ ਕੇ ਬਹੁਤਾ ਪ੍ਰਗਟਾਵਾ ਕਰਦੇ ਹਨ, ਉੱਚੀ ਦੁਕਾਨ ਫੀਕਾ ਪਕਵਾਨ ਮਸ਼ਹੂਰੀ ਬੜੀ ਕਰਦੇ ਹਨ, ਪਰ ਪੱਲੇ ਕੱਖ ਨਹੀਂ ਹੋਇਆ ਕਰਦਾ ਹੈ। ਸੈਂਕੜੇ ਇਸ ਤਰ੍ਹਾਂ ਦੇ ਲੋਕ ਇਕੱਠੇ ਕਰ ਲਏ ਜਾਣ, ਗੁਰੂ ਦਾ ਸਿੱਖ ਇੱਕ ਹੀ ਖਲੋ ਜਾਵੇ, ਉਹਨਾਂ ਨੂੰ ਮੂੰਹ ਦੀ ਖਾਣੀ ਪਵੇਗੀ, ਸਿਰ ਨੀਵਾਂ ਕਰਨਾ ਪਵੇਗਾ, ਪਰ ਗੁਰਸਿੱਖ ਅੱਗੇ ਨਹੀਂ ਆਉਂਦੇ ਹਨ, ਆਪਣੀ ਮਸ਼ਹੂਰੀ ਨਹੀਂ ਕਰਦੇ ਹਨ। ਸਤਿਗੁਰਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਕਰਨੀ ਕਮਾਈ ਵਾਲੇ ਗੁਰਸਿੱਖ ਹਮੇਸ਼ਾ ਰਹੇ ਹਨ। ਕਹਿੰਦੇ ਜਿਹੜਾ ਬਗਲਾ ਹੈ ਇਸ ਤਰ੍ਹਾਂ ਡੰਬੀਆਂ ਪਖੰਡੀਆਂ ਦੇ ਪਿੱਛੇ ਭਟਕਦਾ ਰਹਿੰਦਾ ਹੈ, ਜਿਵੇਂ ਮਨਮੁਖ ਜਿਹੜਾ ਹੈ ਉਹ ਛੱਪੜੀਆਂ ਦੇ ਉੱਪਰ ਜਾ ਕੇ ਨਹਾਉਂਦਾ ਹੈ, ਜਿਹੜੇ ਕੀਮਤੀ ਰਤਨ ਹਨ ਉਹ ਮਾਨ ਸਰੋਵਰ ਵਿੱਚੋਂ ਹੀ ਮਿਲ ਸਕਦੇ ਹਨ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਵੇ, ਜਿਹੜਾ ਬਗਲਾ ਹੈ ਉਹ ਡੱਡੀਆਂ ਭਾਲਣ ਵਾਸਤੇ ਜਾਂਦਾ ਹੈ, ਡੱਡੀਆਂ ਮੱਛੀਆਂ ਖਾਂਦਾ ਹੈ, ਉਹਦੀ ਇਹ ਖੁਰਾਕ ਨਹੀਂ ਹੈ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਕਿ ਬਗਲਾ ਵਿਚਾਰਾ ਜਿਹੜਾ ਹੈ ਛੱਪੜੀਆਂ ਤੇ ਨਹਾਉਂਦਾ ਹੈ, ਡੰਬੀਆਂ ਪਖੰਡੀਆਂ ਦੇ ਪਿੱਛੇ ਭਟਕਦਾ ਹੈ।
कीचड़ डूबे मैल ना जाए।
फिर कहिंदे तृष्णा वासना रूपी चिकड़ दे विच ओ डूब जांदा है, ओदी मैल तां सगों की लथनी है, सगों होर मैल लवा के आ जांदा है।
रहाओ
विश्राम दे के महाराज जी उपदेश करदे हन,
रख रख चरण तरे विचारी।
दूसरे पासे जो गुरसिख हंस हन ओ कहिंदे विचार दे नाल अपने जीवन दे विच कहिंदे सोच समझ के अपने जीवन पंध दे विच अपने कदम रखदे हन।
दुबिधा छोड़ भए निरंकारी,
द्वैत नूं छड के दुबिधा नूं छड के होर डंबियां पखंडियां दे पिछे भटकना, तृष्णा वासना दे विच पिछे भटकना ए द्वैत है। गुर दुबिधा जाकी है मारी, कहो नानक सो ब्रह्म विचारी। कहिंदे ओ फिर जो निराकार वाहिगुरु परमेश्वर है उस दे चरणा दे नाली जुड़दे हन, ओदा ही रूप हो जांदे हन।
मुक्त पदार्थ हर रस चाखे,
जो मुक्ति रूप पदार्थ वाहिगुरु दा नाम है परमेश्वर दा नाम उस दे रस नूं चखदे हन।
आवन जान रहे गुर राखे,
ऐसे गुरमुखां दा संसार दे विच आउणा जाणा मिट जांदा है, गुरु उन्हां नूं रख लैंदा है, गुरु उन्हां दे जन्म मरण दे गेड़ तों उन्हां नूं बचा लैंदा है।
सरवर हंसा छोड़ ना जाए,
जिहड़े गुरसिख हंस हन ओह कदे गुरु रूपी सतसंगत रूपी मान सरोवर नूं छड के नहीं जांदे हन।
प्रेम भगत कर सहज समाए,
प्रेमा भगती करके आत्मक अडोलता दे विच ओह समाए रहिंदे हन।
सरवर मह हंस हंस मह सागर,
महाराज कहिंदे जिवें सरोवर दे विच मान सरोवर दे विच हंस रहिंदे हन अते हंसां दा मान सरोवर दे नाल संबंध है, मान सरोवर दा हंसां दे नाल संबंध है। इसी तरह जिहड़े गुरसिख हन गुरु दे विच लीन होए रहिंदे हन, गुरु दे चरणां दे नाल जुड़े रहिंदे हन ਅਤੇ ਕਹਿੰਦੇ ਜੋ ਗੁਰੂ ਹੈ ਆਪਣੇ ਗੁਰਸਿੱਖਾਂ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਘੱਟ ਘੱਟ ਗੁਪਤ ਉਪਾਏ ਵੇਖੈ, ਪ੍ਰਗਟ ਗੁਰਮੁਖ ਸੰਤ ਜਨਾ। ਕਹਿੰਦੇ ਸਾਰੇ ਪਾਸੇ ਵਿਆਪਕ ਹੈ ਪਰਮਾਤਮਾ, ਐਸੀ ਗੱਲ ਨਹੀਂ ਵੀ ਕਿਤੇ ਨਹੀਂ ਵਿਆਪਕ, ਮਾੜੇ ਤੋਂ ਮਾੜੇ ਬੰਦੇ ਵਿੱਚ ਵੀ ਹੈ ਉਹਦੀ ਜੋਤ। ਪਰ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਦੇ ਚਿਹਰੇ ਤੇ ਉਸ ਪਰਮੇਸ਼ਰ ਦਾ ਜਲਾਲ ਹੁੰਦਾ ਹੈ, ਉਹਨਾਂ ਦੇ ਵਿੱਚ ਪਰਮੇਸ਼ਰ ਪ੍ਰਗਟ ਹੁੰਦਾ ਹੈ, ਹੈ ਸਾਰੇ ਪਾਸੇ ਵਿਆਪਕ। ਮਾਨ ਸਰੋਵਰ ਤੇ ਹੰਸ ਹੁੰਦੇ ਹਨ, ਹੰਸਾਂ ਦੇ ਨਾਲ ਮਾਨ ਸਰੋਵਰ ਜੁੜਿਆ ਹੈ।
ਅਕਥ ਕਥਾ ਗੁਰ ਬਚਨੀ ਆਦਰ,
ਇਸ ਤਰ੍ਹਾਂ ਕਹਿੰਦੇ ਇਹ ਅਕਥ ਕਥਾ ਹੈ, ਕਥਨ ਤੋਂ ਬਾਹਰ ਹੈ, ਜੋ ਗੁਰੂ ਦੇ ਬਚਨਾਂ ਦੇ ਨਾਲ ਜੁੜ ਜਾਂਦੇ ਹਨ, ਗੁਰੂ ਦੀਆਂ ਰਹਿਤਾਂ ਦੇ ਨਾਲ ਜੁੜ ਜਾਂਦੇ ਹਨ, ਗੁਰੂ ਦੀ ਮਤ ਦੇ ਨਾਲ ਜੁੜ ਜਾਂਦੇ ਹਨ, ਉਹਨਾਂ ਨੂੰ ਫਿਰ ਦੋਨਾਂ ਲੋਕਾਂ ਦੇ ਵਿੱਚ ਆਦਰ ਸਨਮਾਨ ਮਿਲਦਾ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ,
ਸੁਨ ਮੰਡਲ ਅਫਰ ਅਵਸਥਾ ਦੇ ਵਿੱਚ ਇੱਕ ਜੁੜਿਆ ਹੋਇਆ ਉਹ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਟਿਕਿਆ ਹੋਇਆ ਬੈਠਾ ਹੈ।
ਨਾਰ ਨਾ ਪੁਰਖ ਕਹੋ ਕਉ ਕੈਸੇ,
ਉਸ ਤਰ੍ਹਾਂ ਭਾਵੇਂ ਉਹ ਵਾਹਿਗੁਰੂ ਪਰਮੇਸ਼ਰ ਇਸਤਰੀ ਵਿੱਚ ਵੀ ਉਹ ਆਪ ਹੀ ਹੈ, ਪੁਰਸ਼ ਵਿੱਚ ਵੀ ਉਹ ਆਪ ਹੀ ਹੈ, ਕੋਈ ਭੇਦ ਨਹੀਂ ਹੈ, ਸਾਰਿਆਂ ਦੇ ਵਿੱਚ ਸਮਾਨ ਰੂਪ ਦੇ ਵਿੱਚ ਵਿਆਪਕ ਹੈ। ਪਰ ਕਹਿੰਦੇ ਨਿਰਗੁਣ ਰੂਪ ਦੇ ਵਿੱਚ ਨਾ ਉਹ ਇਸਤਰੀ ਹੈ ਨਾ ਉਹ ਪੁਰਸ਼ ਹੈ। ਭਾਵੇਂ ਆਪਾਂ ਸਨਮਾਨ ਵਜੋਂ ਇਸ ਤਰ੍ਹਾਂ ਜ਼ਰੂਰ ਵਰਣਨ ਕਰਦੇ ਹਾਂ, ਸੁਣ ਨਾ ਪਿਆਰੇ ਇੱਕ ਬੇਨੰਤੀ ਮੇਰੀ, ਤੂੰ ਨਿਜ ਕਰ ਵਸਿਆੜਾ ਹੋਰ ਉਲ ਭਸਮੈ ਢੇਰੀ। ਆਪਾਂ ਉਹਨੂੰ ਪੁਰਸ਼ ਰੂਪ ਦੇ ਵਿੱਚ ਵਰਣਨ ਕਰਦੇ ਹਾਂ, ਬਿਆਨ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਉਸਤਤ ਵਿੱਚ ਵੀ ਜ਼ਿਕਰ ਕੀਤਾ ਹੈ, ਨਾ ਨਰ ਹੈ ਨਾ ਨਾਰ ਹੈ, ਉਹ ਪਰਮੇਸ਼ਰ ਨਿਰਗੁਣ ਰੂਪ ਦੇ ਵਿੱਚ ਨਾ ਇਸਤਰੀ ਹੈ ਨਾ ਪੁਰਸ਼ ਹੈ। ਉਹ ਸਾਰਿਆਂ ਦੇ ਵਿੱਚ ਸਮਾਨ ਰੂਪ ਦੇ ਵਿੱਚ ਵਿਆਪਕ ਹੈ।
ਭਵਨ ਜੋਤ ਰਹੇ ਲਿਵਲਾਈ,
ਤਿੰਨਾਂ ਭਵਨਾਂ ਦੇ ਵਿੱਚ ਉਹਦੀ ਜੋਤ ਵਿਆਪਕ ਹੈ।
ਸੁਰ ਨਰ ਨਾਥ ਸੱਚੇ ਸਰਨਾਈ,
ਦੇਵਤੇ ਮਨੁੱਖ ਨਾਥ ਸਿੱਧ ਆਦਿਕ ਸਾਰੇ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪਏ ਰਹਿੰਦੇ ਹਨ।
ਆਨੰਦ ਮੂਲ ਅਨਾਥ ਅਧਾਰੀ,
ਉਹ ਆਨੰਦ ਦਾ ਘਰ ਹੈ, ਉਹਦੇ ਘਰ ਦੇ ਵਿੱਚ ਸਦਾ ਹੀ ਆਨੰਦ ਹੈ। ਜਿਹੜੇ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ ਉਹ ਵੀ ਆਨੰਦਿਤ ਹੋ ਜਾਂਦੇ ਹਨ। ਉਹ ਨਿਆਸਰਾਂ ਦਾ ਆਸਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਜੋ ਗੁਰਮੁਖ ਹਨ ਭਗਤੀ ਦੇ ਸਹਿਤ ਹੋ ਕੇ ਆਤਮਕ ਅਡੋਲਤਾ ਦੇ ਵਿੱਚ ਵਿਚਾਰ ਸਹਿਤ ਟਿਕੇ ਰਹਿੰਦੇ ਹਨ।
ਭਗਤ ਵਛਲ ਭੈ ਕਾਟਨ ਹਾਰੇ,
ਉਹ ਵਾਹਿਗੁਰੂ ਪਰਮੇਸ਼ਰ ਭਗਤ ਵਛਲ ਹੈ, ਭਗਤਾਂ ਦੇ ਨਾਲ ਭਗਤੀ ਦੇ ਨਾਲ ਪਿਆਰ ਕਰਨ ਵਾਲਾ ਹੈ। ਜੋ ਭਗਤੀ ਕਰਨ ਵਾਲੇ ਹਨ ਉਹਨਾਂ ਦੇ ਨਾਲ ਬਹੁਤ ਭਾਰੀ ਗਹਿਰਾ ਪਿਆਰ ਕਰਦਾ ਹੈ। ਭੈ ਨੂੰ ਕੱਟਣ ਵਾਲਾ ਹੈ, ਡਰ ਨੂੰ ਦੂਰ ਕਰਨ ਵਾਲਾ ਹੈ।
ਮੈਂ ਮਾਰ ਮਿਲੇ ਪਗ ਧਾਰੇ,
ਜੋ ਕਹਿੰਦੇ ਹਉਮੈ ਨੂੰ ਮਾਰ ਲੈਂਦੇ ਹਨ ਗੁਰੂ ਦੀ ਕਿਰਪਾ ਦੇ ਨਾਲ ਮਿਲੇ ਪਗ ਧਾਰੇ, ਅਤੇ ਕਹਿੰਦੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ।
ਅਨੇਕ ਯਤਨ ਕਰ ਕਾਲ ਸੰਤਾਏ,
ਅਨੇਕਾਂ ਯਤਨਾਂ ਦੇ ਨਾਲ ਵੀ ਕਹਿੰਦੇ ਜਿਹੜਾ ਕਾਲ ਹੈ ਉਹ ਮਨੁੱਖ ਨੂੰ ਸਤਾਉਂਦਾ ਰਹਿੰਦਾ ਹੈ, ਕਾਲ ਤੋਂ ਮੌਤ ਤੋਂ ਬਚਿਆ ਨਹੀਂ ਜਾ ਸਕਦਾ ਹੈ।
ਮਰਨ ਲਿਖਾਏ ਮੰਡਲ ਮਹਿ ਆਏ,
ਕਿਉਂਕਿ ਜੀਵ ਮੌਤ ਦਾ ਜਿਹੜਾ ਚਿੰਨ ਹੈ ਉਹ ਆਪਣੇ ਮੱਥੇ ਦੇ ਉੱਪਰ ਲਿਖਾ ਕੇ ਫੇਰ ਹੀ ਸੰਸਾਰ ਦੇ ਵਿੱਚ ਆਉਂਦਾ ਹੈ।
ਜਨਮ ਪਦਾਰਥ ਦੁਬਿਧਾ ਖੋਵੈ,
ਇਸ ਤਰ੍ਹਾਂ ਕਹਿੰਦੇ ਜੋ ਜਨਮ ਰੂਪੀ ਪਦਾਰਥ ਹੈ ਉਹ ਜੀਵ ਜਿਹੜਾ ਹੈ ਭੁੱਲਿਆ ਹੋਇਆ ਭਟਕਿਆ ਹੋਇਆ ਦਵੈਤ ਦੇ ਵਿੱਚ ਪੈ ਕੇ ਉਹਦੀ ਖਰਾਬੀ ਕਰਦਾ ਹੈ, ਅਮੋਲਕ ਜੀਵਨ ਨੂੰ ਗਵਾ ਲੈਂਦਾ ਹੈ। ਬੜਾ ਮੋਲਕ ਹੈ ਕਬੀਰ, ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੇ ਬਾਰ, ਜੋ ਬਨ ਫਲ ਪਾ ਕੇ ਭੋਏ ਗਿਰੇ ਬੋਰ ਨਾ ਲਾਗੇ ਡਾਰ। ਸਾਲਸ ਰਾਏ ਨੇ ਜਦ 100 ਰੁਪਈਆ ਭੇਟਾ ਦਿੱਤੀ ਨਾ ਲਾਲ ਦੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ, ਦੁਨਿਆਵੀ ਲਾਲਾਂ ਨੂੰ ਤਾਂ ਤੂੰ ਪਹਿਚਾਨਣ ਦੇ ਵਿੱਚ ਸਮਰੱਥ ਹੈ, ਤੈਨੂੰ ਕਦਰਦਾਨੀ ਹੈ ਬੜੀ। ਪਰ ਮਹਾਰਾਜ ਆਖਣ ਲੱਗੇ, ਸਾਲਸ ਰਾਏ, ਇਹ ਜੀਵਨ ਵੀ ਜਿਹੜਾ ਹੈ ਨਾ ਲਾਲਾਂ ਤੋਂ ਘੱਟ ਨਹੀਂ ਹੈ, ਬੜਾ ਕੀਮਤੀ ਹੈ। ਜਿਹੜੇ ਸਵਾਸ ਹਨ ਬੰਦੇ ਦੇ ਇਹ ਕੀਮਤੀ ਲਾਲਾਂ ਦੀ ਤਰ੍ਹਾਂ ਹਨ, ਇਹਨਾਂ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ। ਮਨਮੁੱਖ ਜੀਵ, ਭੁੱਲਿਆ ਭਟਕਾਇਆ ਹੋਇਆ ਜੀਵ ਅਮੋਲਕ ਜੀਵਨ ਨੂੰ ਗਵਾ ਲੈਂਦਾ ਹੈ।
ਆਪ ਨਚੀਨਸ ਭ੍ਰਮ ਭ੍ਰਮ ਰੋਵੈ,
ਆਪਣੇ ਆਪੇ ਨੂੰ ਪਹਿਚਾਨਣ ਤੋਂ ਬਗੈਰ ਕਹਿੰਦੇ ਇਹ ਫਿਰ ਭਟਕਦਾ ਰਹਿੰਦਾ ਹੈ ਅਤੇ ਫਿਰ ਵਿਰਲਾਪ ਕਰਦਾ ਹੈ।
ਕਹਿਤੋ ਪੜ੍ਹਤੋ ਸੁਣਤੋ ਏਕ,
ਗੁਰੂ ਦੇ ਪਿਆਰੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ ਪੜ੍ਹਦੇ ਹਨ, ਉਹਨੂੰ ਹੀ ਕਹਿੰਦੇ ਹਨ, ਉਹਨੂੰ ਹੀ ਸੁਣਦੇ ਹਨ, ਹਮੇਸ਼ਾ ਉਹਦੇ ਵਿੱਚ ਹੀ ਆਪਣਾ ਧਿਆਨ ਜੋੜ ਕੇ ਰੱਖਦੇ ਹਨ।
ਧੀਰਜ ਧਰਮ ਧਰਨੀ ਤਾਰ ਟੇਕ,
ਜੋ ਧਰਤੀ ਨੂੰ ਵੀ ਧੀਰਜ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਧਰਮ ਤੁਜਾ ਹੈ, ਉਸ ਦੀ ਕਹਿੰਦੇ ਹਮੇਸ਼ਾ ਟੇਕ, ਉਹਦਾ ਆਸਰਾ ਪਕੜ ਕੇ ਰੱਖਦੇ ਹਨ।
ਜਤ ਸਤ ਸੰਜਮ ਹਿਰਦੈ ਸਮਾਏ,
ਜਤ ਸਤ ਸੰਜਮੇ ਜਿਹੜੇ ਸ਼ੁਭ ਗੁਣ ਹਨ ਗੁਰਮੁਖਾਂ ਦੇ ਜੀਵਨ ਦੇ ਵਿੱਚ, ਕਹਿੰਦੇ ਸੁਤੇ ਹੀ ਸੁਭਾਵਕ ਹੀ ਟਿਕੇ ਰਹਿੰਦੇ ਹਨ, ਸਮਾਏ ਰਹਿੰਦੇ ਹਨ, ਉਹਨਾਂ ਨੂੰ ਕੋਈ ਤਰੱਦਦ ਨਹੀਂ ਕਰਨਾ ਪੈਂਦਾ ਹੈ, ਵਿਸ਼ੇਸ਼ ਕੋਸ਼ਿਸ਼ ਨਹੀਂ ਕਰਨੀ ਪੈਂਦੀ ਹੈ। ਜੋ ਨਾਮ ਦੇ ਨਾਲ ਜੁੜ ਜਾਂਦੇ ਹਨ ਸ਼ੁਭ ਗੁਣ ਜਿਹੜੇ ਹਨ ਆਪਣੇ ਆਪ ਹੀ ਆ ਜਾਂਦੇ ਹਨ। ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ, ਜੇ ਜੜ ਹੋਵੇ ਟਾਹਣੀਆਂ ਪੱਤੇ ਆਪੇ ਆ ਜਾਂਦੇ ਹਨ। ਜੇ ਸਿਮਰਨ ਭਜਨ ਹੋਵੇ, ਨਾਮ ਅਭਿਆਸ ਹੋਵੇ, ਗੁਰੂ ਦੀ ਬਾਣੀ ਦਾ ਅਭਿਆਸ ਹੋਵੇ, ਸ਼ੁਭ ਗੁਣ ਆਪਣੇ ਆਪ ਆ ਜਾਂਦੇ ਹਨ।
ਚੌਥੇ ਪਦ ਕਹੋ ਜੇ ਮਨ ਪਤੀ ਆਏ,
ਜਿਹੜੇ ਕਹਿੰਦੇ ਫਿਰ ਚੌਥੇ ਪਦ ਦੇ ਵਿੱਚ ਆਪਣੇ ਮਨ ਨੂੰ ਲਾ ਕੇ ਰੱਖਦੇ ਹਨ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਹਨ। ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਰਜੋ ਗੁਣ ਤੋਂ ਤਮੋ ਗੁਣ ਤੋਂ ਸਤੋ ਗੁਣ ਤੋਂ ਵੀ ਉੱਪਰ ਉੱਠ ਜਾਂਦੇ ਹਨ। ਇਹਨਾਂ ਤਿੰਨਾਂ ਨੂੰ ਹੀ ਮਾਇਆ ਆਖਿਆ ਗਿਆ ਹੈ। ਇਸ ਤਰ੍ਹਾਂ ਕਹਿੰਦੇ ਗੁਰਮੁਖ ਜਿਹੜੇ ਹਨ ਉਹ ਚੌਥੇ ਪਦ ਦੇ ਵਿੱਚ ਲੀਨ ਰਹਿੰਦੇ ਹਨ।
ਸੱਚੇ ਨਿਰਮਲ ਮੈਲ ਨਾ ਲਾਗੈ,
ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਕਹਿੰਦੇ ਐਸੀ ਨਿਰਮਲਤਾ ਹੀ ਆ ਜਾਂਦੀ ਹੈ, ਪਵਿੱਤਰਤਾ ਹੀ ਆ ਜਾਂਦੀ ਹੈ, ਫਿਰ ਸੰਸਾਰ ਦੇ ਵਿੱਚ ਵਿਚਰਦਿਆਂ ਮੈਲ ਨਹੀਂ ਲੱਗਦੀ ਹੈ, ਫਿਰ ਮੈਲੇ ਨਹੀਂ ਹੁੰਦੇ ਹਨ। ਇੱਕ ਵਾਰੀ ਜਦ ਚੰਗੀ ਤਰ੍ਹਾਂ ਦੇ ਨਾਲ ਪਵਿੱਤਰ ਹੋ ਜਾਂਦੇ ਹਨ ਫਿਰ ਸਦਾ ਵਾਸਤੇ ਪਵਿੱਤਰਤਾ ਹੀ ਬਣੀ ਰਹਿੰਦੀ ਹੈ।
ਸ਼ਬਦ ਭਰਮ ਭਉ ਭਾਗੈ,
ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਕਹਿੰਦੇ ਭਰਮ ਆਦਿਕ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ, ਡਰ ਆਦਿਕ ਜਿਹੜਾ ਹੈ ਸਾਰਾ ਮਿਟ ਜਾਂਦਾ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਅਨੰਤ ਸ਼ਕਤੀਆਂ ਦਾ ਮਾਲਕ ਹੈ। ਜਿਹੜੇ ਵਾਹਿਗੁਰੂ ਦਾ ਭਜਨ ਕਰਨ ਵਾਲੇ ਹਨ, ਵਿਦਵਾਨ ਮਹਾਂਪੁਰਸ਼ਾਂ ਦਾ ਕਥਨ ਹੈ ਵੀ ਉਹਨਾਂ ਨੂੰ ਫਿਰ ਵਾਹਿਗੁਰੂ ਕਮਜ਼ੋਰ ਨਹੀਂ ਰਹਿਣ ਦਿੰਦਾ ਹੈ, ਉਹਨਾਂ ਦੀਆਂ ਬਾਹਾਂ ਵਿੱਚ ਵੀ ਬਲ ਆ ਜਾਂਦਾ ਹੈ, ਉਹਨਾਂ ਵਿੱਚ ਵੀ ਸ਼ਕਤੀ ਆ ਜਾਂਦੀ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ।
ਸੂਰਤ ਮੂਰਤ ਆਦਿ ਅਨੂਪ,
ਉਸ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਅਗੰਮੀ ਸੂਰਤ ਅਗੰਮੀ ਮੂਰਤ ਹੈ ਜੋ ਆਦਿ ਤੋਂ ਵੀ ਹੀ ਹੈ।
ਨਾਨਕ ਜਾਚੈ ਸਾਚ ਸਰੂਪ,
ਐਸੀ ਕਹਿੰਦੇ ਆਦਿ ਕਾਲ ਦੀ ਸੁੰਦਰ ਸੂਰਤ ਸੁੰਦਰ ਮੂਰਤ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਿਆਸੂ ਰੂਪ ਹੋ ਕੇ ਵਰਣਨ ਕਰਦੇ ਹਨ ਕਿ ਜੋ ਵਾਹਿਗੁਰੂ ਦੇ ਪਿਆਰੇ ਹਨ ਹਮੇਸ਼ਾ ਉਹਨੂੰ ਚਾਹੁੰਦੇ ਰਹਿੰਦੇ ਹਨ, ਹਮੇਸ਼ਾ ਉਹਦੀ ਝਲਕ ਵਾਸਤੇ ਤਰਸਦੇ ਰਹਿੰਦੇ ਹਨ, ਹਮੇਸ਼ਾ ਮੰਗਦੇ ਰਹਿੰਦੇ ਹਨ। ਆਓ ਸਾਧ ਸੰਗਤ ਜੀ, ਸਤਿਗੁਰਾਂ ਨੇ ਸ਼ਬਦ ਵਿੱਚ ਮਨਮੁਖ ਨੂੰ ਬਗਲੇ ਦੀ ਤਸ਼ਬੀਹ ਦਿੱਤੀ ਅਤੇ ਗੁਰਮੁਖ ਨੂੰ ਹੰਸ ਦੀ ਤਸ਼ਬੀਹ ਦਿੱਤੀ ਹੈ, ਇਹ ਗੁਣਾ ਕਰਕੇ ਹੈ। ਆਓ ਸਾਧ ਸੰਗਤ ਜੀ, ਲੜੀਵਾਰ ਸਤਿਗੁਰਾਂ ਦਾ ਪਾਵਨ ਜੋ ਸ਼ਬਦ ਹੈ ਉਹ ਵੀ ਆਪਾਂ ਸਰਵਣ ਕਰੀਏ ਜੀ।
ਸੁਣੋ ਸੁਣ ਕਹੈ ਸਭ ਕੋਈ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਵਾਰਤਾਲਾਪ ਕਰ ਰਹੇ ਹਨ, ਸਿੱਧ ਸਵਾਲ ਕਰਦੇ ਹਨ, ਸਤਿਗੁਰੂ ਜੀ ਉੱਤਰ ਦਿੰਦੇ ਹਨ। ਸਿੱਧ ਸਵਾਲ ਕਰਦੇ ਹਨ ਵੀ ਸਾਰੇ ਆਖਦੇ ਹਨ, ਸੁਣ ਸੁਣ ਦੀ ਗੱਲ ਕਰਦੇ ਹਨ ਵੀ ਨਿਰੋਲ ਸੁਣ ਹੈ ਜਿਹੜੀ ਅਫੁਰ ਅਵਸਥਾ ਹੈ, ਜਿੱਥੇ ਕੋਈ ਫੁਰਨਾ ਨਹੀਂ ਰਹਿ ਜਾਂਦਾ ਹੈ, ਜਿੱਥੇ ਫੁਰਨੇ ਸਮਾਪਤ ਹੋ ਜਾਂਦੇ ਹਨ।
ਅਨਹਤ ਸੁਣ ਕਹਾ ਤੇ ਹੋਈ,
ਪਰ ਕਹਿੰਦੇ ਜਿਹੜੀ ਅਨਹਤ ਸੁਣ ਹੈ, ਜਿੱਥੇ ਕਹਿੰਦੇ ਬਾਹਰੀ ਰੂਪ ਤੇ ਤਾਂ ਸੁਣ ਛਾ ਜਾਂਦੀ ਹੈ ਪਰ ਅੰਦਰ ਰੌਣਕਾਂ ਲੱਗ ਜਾਂਦੀਆਂ ਹਨ, ਅੰਦਰ ਅਨਹਦ ਨਾਦ ਜੋ ਹੈ ਉਹ ਗੁੰਜਾਰਾ ਪਾਉਣ ਲੱਗ ਪੈਂਦਾ ਹੈ, ਗੂੰਜਣ ਲੱਗ ਪੈਂਦਾ ਹੈ। ਤਤ ਤਾਤੀ ਬਿਤ ਚਰਮ ਕਾ ਘਨ ਕਾਂਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹੇ ਸੁਖਰ ਸਵਾਸ ਪਹਿਚਾਨ। ਇਸ ਤਰ੍ਹਾਂ ਦੇ ਪੁਰਾਤਨ ਵਿਦਵਾਨ ਮਹਾਂਪੁਰਸ਼ਾਂ ਨੇ ਕੁਝ ਸਾਜਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਬਿਨਾਂ ਵਜਾਏ ਤੋਂ ਵੱਜਦੇ ਹਨ। ਸੰਸਾਰ ਦੇ ਸਾਰੇ ਸਾਜ ਕੋਈ ਵੀ ਲੈ ਲਓ ਆਪਣੇ ਆਪ ਨਹੀਂ ਵੱਜਦਾ ਹੈ, ਢੋਲਕੀ ਨੂੰ ਥਾਪ ਦੇਣੀ ਪੈਂਦੀ ਹੈ, ਹਾਰਮੋਨੀਅਮ ਨੂੰ ਹਵਾ ਦੇਣੀ ਪੈਂਦੀ ਹੈ, ਫਿਰ ਵੱਜਦੇ ਹਨ। ਪਰ ਗੁਰਮੁਖ ਜਦ ਅਫੁਰ ਅਵਸਥਾ ਦੇ ਵਿੱਚ ਚਲੇ ਜਾਂਦੇ ਹਨ, ਜਦ ਫੁਰਨਿਆਂ ਦਾ ਨਾਸ਼ ਹੋ ਜਾਂਦਾ ਹੈ, ਖਤਮ ਹੋ ਜਾਂਦੇ ਹਨ, ਫਿਰ ਬਿਨਾਂ ਵਜਾਏ ਤੋਂ ਵੱਜਣ ਵਾਲੇ ਜਿਹੜੇ ਸਾਜ ਹਨ, ਐਸੀ ਕਹਿੰਦੇ ਆਨੰਦ ਵਾਲੀ ਅਵਸਥਾ ਨੂੰ ਮਾਣਦੇ ਹਨ।
ਅਨਹਤ ਸੁਣ ਰਤੇ ਸੇ ਕੈਸੇ,
ਸਿੱਧ ਪੁੱਛਦੇ ਹਨ ਕਿ ਮਹਾਰਾਜ ਜਿਹੜੇ ਅਨਹਤ ਸੁਣ ਦੇ ਵਿੱਚ ਚਲੇ ਜਾਂਦੇ ਹਨ ਉਹ ਕਿਸ ਤਰ੍ਹਾਂ ਦੇ ਹਨ, ਉਹਨਾਂ ਦੀ ਅਵਸਥਾ ਕਿਸ ਤਰ੍ਹਾਂ ਦੀ ਹੁੰਦੀ ਹੈ।
ਜਿਸ ਤੇ ਉਪਜੇ ਤਿਸ ਹੀ ਜੈਸੇ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਤਰ ਦਿੰਦੇ ਹਨ, ਜਿਹੜੇ ਵਾਹਿਗੁਰੂ ਤੋਂ ਉਹ ਪੈਦਾ ਹੋਏ ਹਨ ਉਹ ਵਾਹਿਗੁਰੂ ਪਰਮੇਸ਼ਰ ਆਪ ਪ੍ਰਕਾਸ਼ ਰੂਪ ਹੈ, ਆਪ ਉਹ ਨਾਦ ਰੂਪ ਹੈ, ਸ਼ਬਦ ਰੂਪ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਹਿੰਦੇ ਇਸ ਤਰ੍ਹਾਂ ਉਹ ਜੋ ਵਾਹਿਗੁਰੂ ਪਰਮੇਸ਼ਰ ਨਾਦ ਰੂਪ ਹੈ, ਪ੍ਰਕਾਸ਼ ਰੂਪ ਹੈ, ਜਿਹੜੇ ਗੁਰਮੁਖਾਨ ਜਿਹੜੇ ਉਹਦੇ ਨਾਲ ਜੁੜ ਜਾਂਦੇ ਹਨ, ਉਸੇ ਦਾ ਹੀ ਰੂਪ ਹੋ ਜਾਂਦੇ ਹਨ। ਉਹਨਾਂ ਦੇ ਵਿੱਚ ਫਿਰ ਕੋਈ ਭੇਦ ਨਹੀਂ ਰਹਿ ਜਾਂਦਾ ਹੈ।
ਜਨਮ ਨਾ ਮਰਹਿ ਨਾ ਆਵੈ ਹੈ ਜਾਹੇ।
ਐਸੇ ਗੁਰਮੁਖ ਜਿਹੜੇ ਹਨ, ਉਹਨਾਂ ਦਾ ਫਿਰ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ। ਸੰਸਾਰ ਦੇ ਜਿਹੜੇ ਦੇ ਵਿੱਚ ਸਾਧ ਸੰਗਤ ਜੀ, ਮਨੁੱਖ ਦੀਆਂ ਜਿਹੜੀਆਂ ਬਿਰਤੀਆਂ ਹਨ, ਉਹ ਖਿੰਡੀਆਂ ਰਹਿੰਦੀਆਂ ਹਨ, ਖਿੰਡਾਓ ਬਣਿਆ ਰਹਿੰਦਾ ਹੈ। ਜਿਹੜੇ ਯੋਗੀ ਹਨ, ਉਹਨਾਂ ਦਾ ਆਪਣਾ ਤਰੀਕਾ ਹੈ। ਕੰਨਾਂ ਦੇ ਵਿੱਚ ਉਂਗਲਾਂ ਦੇ ਲੈਂਦੇ ਹਨ, ਅੱਖਾਂ ਨੂੰ ਹੱਥਾਂ ਦੇ ਨਾਲ ਬੰਦ ਕਰਦੇ ਹਨ, ਪਰ ਗੁਰਮਤ ਦਾ ਤਰੀਕਾ ਅਲੱਗ ਹੈ। ਇੱਥੇ ਜੋ ਮਹਾਰਾਜ ਜੀ ਨੇ ਸਮਝਾਇਆ ਹੈ, ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੈ ਨੇੜ ਨਾ ਜਾਵੈ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਹਉ ਤਿਸ ਘੋਲ ਘੁਮਾਇਆ ਥੋੜਾ ਸਮੈਂ ਥੋੜਾ ਹੀ ਖਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਅੱਖਾਂ ਨੂੰ ਹੱਥਾਂ ਦੇ ਨਾਲ ਬੰਦ ਕਰਨ ਦੀ ਲੋੜ ਨਹੀਂ ਹੈ, ਇਹਨਾਂ ਨੂੰ ਮਾੜੀ ਭਾਵਨਾ ਦੇ ਨਾਲ ਦੇਖਣ ਤੋਂ ਰੋਕਣ ਦੀ ਲੋੜ ਹੈ। ਕੰਨਾਂ ਨੂੰ ਵਿੱਚ ਉਂਗਲਾਂ ਦੇਣ ਦੀ ਲੋੜ ਨਹੀਂ ਹੈ, ਕੰਨਾਂ ਨੂੰ ਨਿੰਦਿਆ ਚੁਗਲੀ ਤੋਂ ਹਟਾਉਣਾ ਹੈ, ਇਹ ਗੁਰਮਤ ਦਾ ਤਰੀਕਾ ਹੈ। ਮੁੱਖ ਨੂੰ ਬੰਦ ਕਰਨ ਦੀ ਲੋੜ ਨਹੀਂ, ਮੁੱਖ ਦੇ ਨਾਲ ਨਿੰਦਾ ਚੁਗਲੀ ਕਰਨ ਤੋਂ ਇਹਨੂੰ ਹਟਾਉਣਾ ਹੈ, ਕੌੜੇ ਫਿੱਕੇ ਬੋਲ ਬੋਲਣ ਤੋਂ ਹਟਾਉਣਾ ਹੈ, ਮਾੜੇ ਪਦਾਰਥ ਖਾਣ ਤੋਂ ਹਟਾਉਣਾ ਹੈ। ਇਹ ਸਾਧ ਸੰਗਤ ਜੀ ਗੁਰਮਤ ਦਾ ਤਰੀਕਾ ਹੈ। ਇਸ ਤਰ੍ਹਾਂ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਦ ਗੁਰਸਿੱਖ ਅੰਤਰਮੁਖ ਹੋ ਜਾਂਦੇ ਹਨ।
ਨਾਨਕ ਗੁਰਮੁਖ ਮਨ ਸਮਝਾਏ।
ਇਸ ਤਰੀਕੇ ਦੇ ਨਾਲ ਜਿਹੜੇ ਗੁਰਮੁਖ ਹਨ, ਗੁਰੂ ਦੀ ਮਤ ਨੂੰ ਲੈ ਕੇ ਆਪਣੇ ਮਨ ਨੂੰ ਸਮਝਾਉਂਦੇ ਹਨ। ਮਨ ਤਾਂ ਛਾਲਾਂ ਮਾਰਦਾ ਹੈ ਗਲਤ ਕਰਮਾਂ ਵਾਸਤੇ, ਗਲਤ ਪਾਸੇ ਵੱਲ ਨੂੰ ਦੌੜਦਾ ਹੈ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਏ ਮਨ ਹੋੜੀਐ। ਸਤਿਗੁਰਾਂ ਨੇ ਫਰਮਾਇਆ ਹੈ ਨਾ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਇਹ ਸ਼ਰਵਣੋ ਮੇਰਿਓ ਸੱਚੇ ਸੁਣਨੇ ਨੋ ਪਠਾਏ, ਸੱਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਦੀ ਮਤ ਨੂੰ ਲੈ ਕੇ ਗੁਰਮੁਖ ਜੋ ਹਨ, ਆਪਣੇ ਮਨ ਨੂੰ ਸਮਝਾਉਣਾ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਨਾਲ ਵਾਰਤਾਲਾਪ ਕਰਦੇ ਹਨ। ਅਖੀਰ ਸਾਧ ਸੰਗਤ ਜੀ ਸਿੱਧਾਂ ਨੂੰ ਫਿਰ ਮੰਨਣਾ ਪਿਆ ਸੀ, ਸਾਰਿਆਂ ਨੇ ਫਿਰ ਬੁਲੰਦ ਆਵਾਜ਼ ਦੇ ਵਿੱਚ ਮਿਲ ਕੇ ਗਾਇਆ ਸੀ, ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ, ਡੰਬੀਆਂ ਪਖੰਡੀਆਂ ਦੇ ਪਿੱਛੇ ਭਟਕਣ ਦੀ ਜ਼ਰੂਰਤ ਨਹੀਂ। ਜਿਹੜਾ ਸਾਧ ਸੰਗਤ ਜੀ ਗੁਰਮਤ ਦਾ ਫਲਸਫਾ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਉਹਦੇ ਆਪਾਂ ਧਾਰਨੀ ਹੋਈਏ, ਕੋਈ ਬਹੁਤੇ ਤਰੱਦਦ ਕਰਨ ਦੀ ਜ਼ਰੂਰਤ ਨਹੀਂ ਹੈ। ਮਹਾਰਾਜ ਸੁੱਤੇ ਸਿੱਧ ਹੀ ਰਹਿਮਤਾਂ ਦੀ ਬਾਰਿਸ਼ ਕਰਦੇ ਹਨ। ਲੱਗਾ ਰਹੋ ਮਨ ਲੱਗਾ ਰਹੋ, ਮੇਰਾ ਮੀਂਹ ਵਸਾਵਣ ਵਾਲਾ ਆਪੇ ਉੱਠਸੀ ਮੇਰਾ ਸ਼ੋ, ਇੱਕ ਦਿਨ ਆਪੇ ਮੇਹਰਾਂ ਦਾ ਮੀਂਹ ਪਾ ਦਿੰਦਾ ਹੈ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ। ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ। ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ, ਉਸ ਸੰਬੰਧ ਵਿੱਚ ਵੀ ਵਿਸ਼ੇਸ਼ ਰੂਪ ਦੇ ਵਿੱਚ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤਪਾਨ ਨਹੀਂ ਕੀਤਾ, ਅੰਮ੍ਰਿਤਪਾਨ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਪੀਵੋ ਪਾਹੁਲ ਖੰਡੇ ਧਾਰ, ਹੋਏ ਜਨਮ ਸਹੇਲਾ। ਸਤਿਗੁਰ ਜੀ ਰਹਿਮਤ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ।
ਹੋਏ ਜਨਮ ਨ ਮਰਹਿ ਨ ਆਵਹਿ ਜਾਹੇ, ਨਾਨਕ ਗੁਰਮੁਖ ਮਨ ਸਮਝਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।